ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮਧਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ ਅੰਤਰ ਗਿਆਨ ਭਈ ਮਤ ਮਧਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣੈ ਕਪਟੇ ਖਪੈ ਖਪਾਹੀ ਸਤਿਗੁਰ ਕਾ ਭਾਣਾ ਚਿਤ ਨਾ ਆਵੈ ਆਪਣੇ ਸੁਆਏ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨ ਮੁਖ ਮਾਇਆ ਮੋਹਿ ਵਿਆਪੇ ਦੂਜੈ ਪਾਏ ਮਨੁਆ ਥਿਰ ਨਾਹੇ ਅਨ ਦਿਨ ਜਲਤ ਰਹੈ ਦਿਨ ਰਾਤੀ ਹਉ ਮੈਂ ਖਪੈ ਖਪਾਹੇ ਅੰਤਰ ਲੋਭ ਮਹਾ ਗੋਬਾਰਾ ਤਿਨ ਕੈ ਨਿਕਟ ਨ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ ਜਨਮ ਮਰਹਿ ਮਰ ਜਾਹੇ ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ ਸੇਈ ਬੇਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ 'ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸਿਰੇ ਆ ਤਿਨੇ ਸਵਾਰੇ ਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰੇ ਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਆਪਣੇ ਲੋਕ ਪਰਲੋਕ ਦੇ ਸੁੱਖ ਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦਿਆਂ ਚੌਥੇ ਪਾਤਸ਼ਾਹ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਸਰੋਵਰ ਦੇ ਇਸ਼ਨਾਨ ਕਰਦਿਆਂ ਆਪਣੇ ਮਨੁੱਖਾ ਜੀਵਨ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਇਸ ਅਸਥਾਨ ਦੀ ਮਰਿਆਦਾ ਦੇ ਅਨੁਸਾਰ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ ਜੋ ਅੱਜ ਹਰੀ ਦੇ ਮੰਦਿਰ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਜੋ ਸਾਨੂੰ ਰੱਬੀ ਘਰ ਵਿੱਚੋਂ ਰੱਬੀ ਆਵਾਜ਼ਾਂ ਆ ਜਾਇਆ, ਜਿਸ ਨੂੰ ਅਸੀਂ ਪਾਵਨ ਸ਼੍ਰੀ ਮੁੱਖ ਵਾਕ ਜਾਂ ਹੁਕਮਨਾਮਾ ਕਹਿੰਦੇ ਹਾਂ, ਉਸ ਦੀ ਵਿਚਾਰ ਦਾ ਆਪ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਅਤੇ ਅੱਜ ਦੇ ਇਸ ਇਲੈਕਟ੍ਰੋਨਿਕ ਮੀਡੀਏ ਦੇ ਰਾਹੀਂ, ਇਸ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪ ਜੀ ਇਸ ਸਮੇਂ ਜੁੜੇ ਹੋਏ ਹੋ। ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਆ, ਉਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ ਹੈ। ਇਹ ਵਾਰ ਹੈ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਔਰ ਦੇਵ ਨੇਤ। ਇਹਦੇ ਨਾਲ ਕਿਉਂਕਿ ਵਾਰ ਦਾ ਮੂਲ ਸਰੂਪ ਪੌੜੀ ਹੁੰਦੀ ਹੈ, ਜੋ ਦੋ ਸ਼ਲੋਕ ਦਰਜ ਨੇ ਉਹ ਵੀ ਚੌਥੇ ਪਾਤਸ਼ਾਹ ਜੀ ਦੇ ਹੀ ਉਚਾਰਨ ਕੀਤੇ ਹੋਏ ਹਨ। ਸਤਿਗੁਰੂ ਸਾਡਾ ਮਾਰਗ ਦਰਸ਼ਨ ਕਰਦੇ ਨੇ ਕਿ ਜੇ ਅੰਦਰ ਲੋਭ ਹੋਵੇ, ਅਗਿਆਨਤਾ ਹੋਵੇ, ਮਤ ਹੋਸ਼ੀ ਹੋ ਜਾਂਦੀ ਹੈ। ਸਾਡੇ ਬਜ਼ੁਰਗ, ਸਾਡੇ ਮਾਤਾ ਪਿਤਾ, ਸਾਡੇ ਦਾਦੀਆਂ ਦਾਦੇ, ਸਾਡੇ ਪੁਰਖੇ ਆਪਣੇ ਤਰੀਕੇ ਨਾਲ ਸਾਡੀ ਪਾਲਣਾ ਪੋਸਣਾ ਕਰਦੇ ਹਾਂ, ਸਾਨੂੰ ਸੁਖੀ ਜ਼ਿੰਦਗੀ ਵਾਸਤੇ, ਸਫਲ ਜ਼ਿੰਦਗੀ ਵਾਸਤੇ ਕੁਝ ਨੁਕਤੇ ਦੱਸਦੇ ਰਹੇ, ਜਾਂ ਤਾਂ ਸ਼ਾਇਦ ਉਹ ਲੋੜ ਨਹੀਂ ਸਮਝਦੇ ਸਨ कि इन्हां दी व्याख्या इन्हां दा विस्तार भी बच्चियां नूं समझाया जाए, क्योंकि उन्हां दा विश्वास ये सी बच्चे साडे ने साडे ते भरोसा करनगे। पर सतगुरु जिन्हां दा दर्जा माँ प्यो तो बहुत उपर है, ये ठीक है कि शुरुआत दे विच सतगुरु ने सिख नूं समझाया है कि तेरा रिश्ता गुरु नाल एवें ही है जिवें माता पिता नाल है। जिवें बच्चे नूं माता पिता जन्म दिंदा है, भाई सिखा तेरा जन्म गुरु तो होया है। जन्म लैण तो बाद 20 बिसवे गुर का मन मानै सो सेवक परमेश्वर की गत जानै। ये पुराना एक शब्द है, अज पढ़े लिखे असी 100% कहने 100% कहने, साढ़े पुरखे साढ़े बजुर्ग इनू भी बिसवे कहंदे सी। जिस भी व्यक्ति ने अपने अंदर जिज्ञासा पैदा की, गुरु ते विश्वास भरोसा किया, उन्हों जरूरत नहीं रही कि वो अपनी जिंदगी नू कोई लैब बनावे, कोई लबोरेटरी बनावे, कोई तजर्बे करन वाला कोई कमरा कोठा बना के बह जाए। पर सच ये है, माँ प्यो दादा दादी बहुत ईमानदार सन और उन्होंने इस गल का भी जतन किया कि जिहड़ियां गलतियां जिहड़ियां भुल्लां साडी जिंदगी विच होईयां ने वो साडे बच्चियां दी जिंदगी विच बिल्कुल नहीं होनियां चाहीदियां। इस करके उन्होंने बार बार सानू हदायतां भी कीतियां, पर वो गल्लां किसे भागां वाले दे पल्ले पईयां, बहुतियां दे सिर दे उत्तों दी लंघ गईयां। और अज दा युग इतना अगे चला गया कि थोड़ियां जिहियां जमातां पढ़न तो बाद बच्चे ने कहना शुरू कर दिता मेरे माता पिता ते अनपढ़ सन। पर मेरा विश्वास इस तो उल्ट है, ये तो मैं भी मानता कि मेरे माता पिता अनपढ़ सन। मेरे पिता जी बहुत मुश्किल नाल अपना नाम लिखते सी, औखा जिहा। पर इस गल का मैनू विश्वास है हुण कि साडे पुरखे अनपढ़ सन पर मूर्ख नहीं सन। असी तो पढ़े लिखे मूर्ख, पढ़ भी लिया, अपने हथी लिख भी लिया। और एदा एक छोटा जा उदाहरण मैं आप जी नूं दे के अगे चला कि अज जिन्हों तुसी सोशल मीडिया कहने हो उदे किन्ने नां ने, यूट्यूब है, फेसबुक है, वट्सअप है, SMS है, जिन्नियां सियाणियां गल्लां इहदे उपर असी एक दूजे नूं भेजदे हां जां जिन्नियां सियाणियां गल्लां असी रोज़ पढ़दे हां, कि सच्ची इन्ने सियाणे हो गए आपां? गल्लां सियाणियां करन लग गए, गल्लां सियाणियां पढ़न लग गए, गल्लां सियाणियां दूजियां नूं भेजण भी लग गए, समझाउण भी लग गए, पर आप ते मूर्ख दे मूर्ख ही हां ना। नहीं तो हुण तक ये धरती स्वर्ग हो जानी चाहीदी सी। एक स्वर्ग है जिहड़ा साडी चितवनी का हिस्सा है और जिउंदिआं असीं कामना करदे हाँ मरण तो बाद साडे बच्चे करनगे कि बापू नूं स्वर्गां च वासा मिले। असीं जिउंदे करी जांदे हाँ, बच्चे साडे मरण तो बाद करनगे। वेख्या विखाया किसी ने कुछ नहीं है, खाई कोट ना परल पगारा, न जानो बैकुंठ द्वारा, कहो कबीर अब कहिए काहे साध संगत बैकुंठे आहे। बैकुंठ ते भाई संगत सी, जिंदा बंदा आया कोई नहीं, मरे नू बच्चे लिया नहीं सकते, दसो हुण की बने भाई। ये धरती हुण तक स्वर्ग हो जानी चाहिए सी, बंदा हुण तक देवता बन जाना चाहिए सी, पर सतगुरु जानते ने कि कुकेंदे आ चुगेंदे आ मती देंदे आ नित, जो शैतान वंजाया सेकित फेरें चित। इस्लाम दे विच शब्द आम करके शैतान वरत्या जांदा है। एक करैक्टर मन्या गया है जिहड़ा लोकां नूं भैड़ी मत दिंदा है। सतगुरु पूरा वैद है, पूरे वैद की निशानी यो ही होंगी है कि वह रोग ते दारू दोवें बुझदा है। अज तुहानू ऐसा बहुत घट कोई हकीम डॉक्टर मिलेगा नहीं तो तुसी वेख्या होएगा दवाइयां वाले वखरे ने, बीमारियां बुझण वाले वखरे ने। हुण इहदे विच एक होर कैटागरी एक होर जात नवी पैदा होई है, वह दवाई भी नहीं लिख के देंदे, नहीं तो आम डॉक्टर तो दवाई लिख के देंदा है ना। कानून यह कहिंदा है भी मैडिकल स्टोर वाला बिना डॉक्टर की पर्ची तो दवाई नहीं दे सकता। पर इन दोनों के विचकार एक नवा व्यक्ति है जिहड़ा सिर्फ बीमारी डायग्नोज करता है, वो दवाई तुहानू कुछ नहीं दसेगा, वो ये दस देगा कि तुहानू बीमारी की है। क्योंकि बहुते डॉक्टर उहने जिहड़े जिन्हां दी हालत यह है कि रोग बढ़ता गया, जूं जूं दवा करते दवाइयां खांदे रहे, बीमारी वधदी रही, अखीर प्राणी नूं फूकण तो बाद जदों किसी ने पूछा तो आपां इक्को ही गल कही भी डॉक्टर नूं समझ नहीं आई। तुसीं हैरान होवोगे अज समझण वाली वक्री कैटागरी पैदा हो गई। मेरा मित्र है, मैं इत्थे नां नहीं लवांगा, उहदा सिर्फ काम ही इन्ना है, उहनें तुहानूं इह दसणा कि तुहानूं बीमारी की है। हॉस्पिटलां ने बकायदा उह स्पैशलिस्ट लोक रख लए ने। मेरे सतगुरु की वडियाई यह है कि सतगुरु रोग भी बुझदे ने, दवाई भी दसदे ने, परहेज भी दसदे ने। और एक गल असी किते जाके मन भी लई है कि इलाज नालों वड्डा परहेज है। हुण धर्म की दुनिया के विच भी बहुत वड्डा परहेज है। सतगुरु पिता महाराज कहिंदे सी भाई सच बोलिया कर, झूठ ना बोलिया कर। कुछ हदायतां सन, तू अमृत वेले उठिया कर, तू बाणी पढ़िया कर। मैं पिछे भी इत्थे बेनती करके गया कि अज किते भी जिहड़ी साडी सिख की पहचान है वह की है, विदेशां तक कि जदों भी साडी तस्वीर किते प्रिंट मीडिया विच आउंदी है तो साडे हत्थां दे विच शस्त्र फड़े हुंदे ने, टीवी ते आउंदी है तां वी इहो ही है। अमूमन असी यही विखाने भी असी गतका बहुत वधिया खेडदे हां, साडा मार्शल आर्ट है। देखो शस्त्र साडे पीर ने, साडे तख्तां दे उपर सुभाए मान ने, आपां किवें मुकर सकदे हां जी। पर सवाल यह है कि असी शस्त्र की गल तो कर ली पर शास्त्र की गल छड़ दिती। जगत गुरु गुरु नानक दे पिता महाराज ने जदों अपना रस्ता वखरा कीता तो उस वेले दे धर्मी लोकां दे नाल जाके खंडा नहीं खड़काया। खंडा तो उदों खड़काया जदों मूर्ख लोकां नाल वाह पिया, जिहड़े दानश्वर लोग अगों मिले उन्हां नाल बैठ के डायलॉग कीता, उन्हां नाल बैठ के गोष्ट कीती है। धन श्री गुरु ग्रंथ साहिब महाराज की एक बाणी का सरलेख गोष्ट है। गोष्ट का अर्थ की हुंदा है? चर्चा। ਬਹਿ ਕੇ ਗੱਲਬਾਤ ਕਰਨੀ। ਹੁਣ ਇਹ ਚੀਜ਼ ਸਾਡੇ 'ਚੋਂ ਗਵਾਚ ਗਈ। ਮੈਂ ਤੁਹਾਨੂੰ ਚੰਗਾ ਲੈ ਕੇ ਪਈ ਜਾਂਦਾ, ਤੁਸੀਂ ਮੈਨੂੰ ਪਈ ਜਾਂਦੇ ਹੋ। ਹੁਣ ਤਾਂ ਪਤਾ ਹੀ ਨਹੀਂ ਵੀ ਬੋਲਣ ਤੋਂ ਹੱਥੋਂ ਪਾਈ ਅਸੀਂ ਕਦੋਂ ਹੋ ਜਾਣਾ, ਕੋਈ ਪਤਾ ਨਹੀਂ। ਨਹੀਂ ਤਾਂ ਮੇਰੇ ਸਤਿਗੁਰੂ ਕਹਿੰਦੇ ਸੀ ਰੋਸ ਨਾ ਕੀਜੈ ਉੱਤਰ ਦੀਜੈ। ਜੋਗੀਓ ਗੁੱਸਾ ਕਿਉਂ ਕਰਦੇ ਹੋ ਭਾਈ? ਮੈਂ ਗੱਲ ਮੂੰਹ ਨਾਲ ਕੀਤੀ ਹੈ, ਤੁਸੀਂ ਵੀ ਮੂੰਹ ਨਾਲ ਕਰੋ। ਹਾਂ, ਹੁਣ ਇੱਥੇ ਇੱਕ ਬੰਦਾ ਗੱਲ ਮੂੰਹ ਨਾਲ ਕਰਦਾ, ਦੂਜਾ ਹੱਥਾਂ ਨਾਲ ਸ਼ੁਰੂ ਕਰ ਦਿੰਦਾ। ਅਸੀਂ ਗਵਾਚ ਗਏ, ਗਵਾਚਣ ਵਾਲੇ ਰਸਤੇ ਪੈ ਗਏ। ਔਰ ਇਸ ਰਸਤੇ ਇਹ ਮੈਂ ਆਪ ਜੀ ਨੂੰ ਬੇਨਤੀ ਕਰਾਂ, ਸਾਡੇ ਵਿੱਚ ਖਾਨਾ ਜੰਗੀ ਪੈਦਾ ਹੋ ਜਾਏਗੀ। ਫਿਰ ਸਾਡੇ ਨਾਲੋਂ ਅਸੀਂ ਕਿਹੜੇ ਮੂੰਹ ਨਾਲ ਕਵਾਂਗੇ ਕਿ ਉਹ ਵਰਨ ਵੰਡ ਵਾਲੇ ਲੋਕ ਜਿਹੜੇ ਸਨ ਉਹ ਮਾੜੇ ਸਨ, ਉਹਨਾਂ ਨੇ ਇੱਕ ਛੱਤਰੀ ਇੱਕ ਵੱਖਰੀ ਜਾਤ ਪੈਦਾ ਕਰਤੀ ਵੀ ਤੁਹਾਡਾ ਕੰਮ ਲੜਨਾ ਮਰਨਾ ਹੈ। ਬਾਕੀ ਤਿੰਨ ਕੈਟਾਗਰੀ ਤਾਂ ਬਚ ਗਈਆਂ, ਤਿੰਨ ਜਾਤਾਂ ਤਾਂ ਬਚ ਗਈਆਂ। ਹਾਲਾਂਕਿ ਮੈਂ ਉਹਨੂੰ ਇੱਥੇ ਬੈਠ ਕੇ ਕੋਈ ਰੈਕੋਗਨਾਈਜ਼ ਨਹੀਂ ਨਾ ਕਰ ਸਕਦਾ, ਨਾ ਮੇਰੀ ਹੈਸੀਅਤ ਹੈ, ਨਾ ਹੋ ਸਕਦਾ, ਨਾ ਹੀ ਉਹ ਪ੍ਰਵਾਨ ਹੈ। ਪਰ ਇਹ ਨਾ ਹੋਵੇ ਕਿ ਉਹ ਸ਼ਾਹਜਹਾਨ ਬਾਦਸ਼ਾਹ ਜਿਹੜਾ ਕਦੇ ਇਸਲਾਮ ਦਾ ਪਹਾੜਾ ਪੜ੍ਹਦਾ ਲੋਕਾਂ ਦੇ ਵਿਰੁੱਧ ਸੀ, ਪਰ ਜਦੋਂ ਆਪ ਜੇਲ੍ਹਖਾਨੇ ਵਿੱਚ ਪਿਆ, ਜਦੋਂ ਉਹਨੂੰ ਆਪ ਪੀਣ ਵਾਸਤੇ ਪਾਣੀ ਨਹੀਂ ਮਿਲਿਆ ਤਾਂ ਉਹਨੇ ਆਪਣੇ ਪੁੱਤਰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਕਿ ਪੁੱਤਰ ਮੈਨੂੰ ਪਾਣੀ ਦਾ ਪ੍ਰਬੰਧ ਤਾਂ ਕਰ ਦੇ। ਔਰੰਗਜ਼ੇਬ ਨੇ ਉਹਦੀ ਚਿੱਠੀ ਦਾ ਜਵਾਬ ਦਿੱਤਾ, ਆਖਿਆ ਚੰਗਾ ਹੁੰਦਾ ਜਿਹੜਾ ਪਾਣੀ ਤੂੰ ਸਿਆਹੀ ਬਣਾਉਣ 'ਤੇ ਲਾਇਆ ਮੈਨੂੰ ਚਿੱਠੀ ਲਿਖਣ ਵਾਸਤੇ, ਕਿਉਂਕਿ ਉਦੋਂ ਸਿਆਹੀ ਬਣਾਉਣੀ ਪੈਂਦੀ ਸੀ, ਹੱਟੀ ਤੋਂ ਨਹੀਂ ਸੀ ਮਿਲਦੀ। ਚੰਗਾ ਹੁੰਦਾ ਕਿ ਜੇ ਇਹ ਪਾਣੀ ਪੀ ਕੇ ਤੂੰ ਆਪਣੀ ਪਿਆਸ ਬੁਝਾ ਲੈਂਦਾ। ਅਤੇ ਸ਼ਾਹਜਹਾਨ ਨੂੰ ਕਹਿਣਾ ਪਿਆ, ਇਹ ਔਰੰਗਜ਼ੇਬ ਜਿਨ੍ਹਾਂ ਨੂੰ ਮੈਂ ਸਾਰੀ ਜ਼ਿੰਦਗੀ ਨਫ਼ਰਤ ਕੀਤੀ ਹੈ, ਤੂੰ ਜਿਉਂਦੇ ਬਾਪ ਨੂੰ ਪਾਣੀ ਦੇਣ ਵਾਸਤੇ ਤਿਆਰ ਨਹੀਂ, ਪਰ ਉਹ ਤਾਂ ਮਰੇ ਹੋਏ ਨੂੰ ਵੀ ਸਵੇਰੇ ਉੱਠ ਕੇ ਸੂਰਜ ਵੱਲ ਮੂੰਹ ਕਰਕੇ ਪਾਣੀ ਡੋਲ਼ ਕੇ ਕੀ ਕਹਿੰਦੇ ਨੇ? ਕਹਿੰਦੇ ਭਾਈ ਅਸੀਂ ਪਿੱਤਰਾਂ ਨੂੰ ਦੇ ਰਹੇ ਹਾਂ, ਆਪਣੇ ਬਜ਼ੁਰਗਾਂ ਨੂੰ ਭੇਜ ਰਹੇ ਹਾਂ। ਇਹਦਾ ਅਰਥ ਇਹ ਨਹੀਂ ਹੈ ਕਿ ਸ਼ਾਹਜਹਾਨ ਨੇ ਕੋਈ ਦੂਜਾ ਧਰਮ ਧਾਰਨ ਕਰ ਲਿਆ ਜਾਂ ਉਹਨੇ ਕੋਈ ਇਸਲਾਮ ਛੱਡ ਦਿੱਤਾ, ਪਰ ਉਹਨੂੰ ਇੱਕ ਗੱਲ ਕਹਿਣ ਦਾ ਉੱਥੇ ਜਾ ਕੇ ਸਮਾਂ ਬਣ ਗਿਆ ਕਿ ਹੁਣ ਦਾ ਸ਼ਾਹਜਹਾਨ ਤੂੰ ਕੀ ਕਵੇਂਗਾ ਕਿ ਮੋਮਣ ਚੰਗੇ ਨੇ ਕਿ ਕਾਫਰ ਮਾੜੇ ਨੇ। ਸਤਿਗੁਰੂ ਪਿਤਾ ਜੀ ਨੇ ਸਾਡੇ 'ਤੇ ਬੜੀ ਕਿਰਪਾ ਕੀਤੀ ਹੈ। ਸਤਿਗੁਰੂ ਕਦੋਂ ਆਏ ਸੀ ਸੰਸਾਰ ਵਿੱਚ, ਕੀ ਲੋੜ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਸ ਮਾਤ ਲੋਕ ਵਿੱਚ ਆਉਣ ਦੀ ਅਤੇ ਪਰਮੇਸ਼ਰ ਨੂੰ ਭੇਜਣ ਦੀ? ਹੁਣੇ ਮੈਂ ਪੰਗਤੀ ਪੜ੍ਹਾਂਗਾ ਅਤੇ ਤੁਸੀਂ ਸਹਿਮਤ ਹੋਵੋਗੇ ਕਿ ਸੁਣੀ ਪੁਕਾਰ ਦਤਾਰ ਪ੍ਰਭ ਗੁਰ ਨਾਨਕ ਜਗ ਮਾਹੇ ਪਠਾਇਆ। ਸਤਿਗੁਰੂ ਆਏ ਨਹੀਂ ਸੀ, ਭੇਜੇ ਗਏ ਸਨ। ਅਤੇ ਜਦੋਂ ਸਤਿਗੁਰੂ ਆਏ ਤਾਂ ਫਿਰ ਹੋਇਆ ਕੀ? ਪਹਿਲਾ ਚਮਤਕਾਰ ਕੀ ਹੋਇਆ? ਸਤਿਗੁਰ ਨਾਨਕ ਪ੍ਰਗਟਿਆ। ਮਿੱਟੀ ਧੁੰਦ ਜਗ ਚਾਨਣ ਹੋਆ, ਧੁੰਦ ਮਿਟ ਗਈ, ਚਾਨਣ ਹੋ ਗਿਆ। ਭਾਈ ਗੁਰਦਾਸ ਸਾਹਿਬ ਨੇ ਬੜੀ ਕਿਰਪਾ ਕੀਤੀ ਇਹ ਸਮਝਾਉਣ ਵਾਸਤੇ ਕਿ ਮੈਂ ਕਹਿਣਾ ਕੀ ਚਾਹੁੰਦਾ। ਕਹਿੰਦੇ ਜਿਉਂ ਕਰ ਸੂਰਜ ਨਿਕਲਿਆ, ਗੁਰੂ ਨਾਨਕ ਪ੍ਰਗਟ ਨਹੀਂ ਹੋਇਆ, ਗਿਆਨ ਦਾ ਸੂਰਜ ਚੜਿਆ ਸੀ। ਤਾਰੇ ਛਪੇ, ਉਹ ਤਾਰੇ ਜਿਨ੍ਹਾਂ ਨੇ ਸਾਰੀ ਰਾਤ ਰਾਜ ਕੀਤਾ, ਜਿਹੜੇ ਸਾਰੀ ਰਾਤ ਟਿਮਟਮਾਏ, ਉਹ ਦੌੜ ਗਏ। ਅੰਧੇਰ ਪਲੋਆ, ਹਨੇਰਾ ਮੁੜ ਕੇ ਲੱਭਾ ਹੀ ਨਹੀਂ। ਸਿੰਘ ਬੁੱਕੇ ਮਿਰਗਾਵਲੀ ਭੰਨੀ, ਮੇਰੇ ਸਤਿਗੁਰੂ ਪਿਤਾ ਜਦੋਂ ਰਬਾਬ ਵਜਾਉਂਦੇ ਸੀ ਨਾ ਤਾਂ ਫਿਰ ਸੁਨ ਮੁੰਨ ਨਗਰੀ ਭਈ ਇਹ ਕਰਾਮਾਤ ਵਰਤਦੀ ਸੀ। ਦੇਖ ਪੀਰ ਭਇਆ ਹੈਰਾਨਾ,
ਮੁਲਤਾਨ ਦਾ ਪੀਰ ਪਰੇਸ਼ਾਨ ਹੋ ਗਿਆ ਵੀ ਹੋਇਆ ਕੀ ਹੈ, ਇੰਨੀ ਸ਼ਾਂਤੀ, ਇੰਨਾ ਇਕਾਂਤ। ਪਰ ਇੱਥੇ ਹੁਣ ਮੇਰਾ ਸਤਿਗੁਰੂ ਬੋਲ ਰਿਹਾ ਹੁੰਦਾ ਹੈ ਅਤੇ ਉੱਥੇ ਲਿਖ ਕੇ ਲਾਉਣਾ ਪੈਂਦਾ ਗੁਰਦੁਆਰੇ 'ਚ, ਕਹਿੰਦੇ ਚੁੱਪ ਦਾ ਦਾਨ ਬਖਸ਼ੋ। ਵੇਖੋ ਇਹ ਵੀ ਦਾਨ ਦੀ ਇੱਕ ਕੈਟਾਗਰੀ ਬਣ ਗਈ। ਅਸੀਂ ਤਾਂ ਕਹਿੰਦੇ ਸੀ ਵੀ ਪੈਸੇ ਦਾ ਦਾਨ ਨਹੀਂ ਹੁੰਦਾ, ਸਿੱਖ ਦਾ ਦਸਵੰਧ ਹੁੰਦਾ। ਇੱਥੇ ਉਹ ਜਿਹੜਾ ਚੁੱਪ ਰਹੇ ਉਹ ਵੀ ਉੱਠ ਕੇ ਕਹਿ ਸਕਦੇ ਆਪਣੀ ਵਡਿਆਈ ਕਰਨ ਵਾਸਤੇ ਵੀ ਅੱਜ ਮੈਂ ਚੁੱਪ ਦਾ ਦਾਨ ਦੇ ਕੇ ਆਇਆ ਗੁਰੂ ਨੂੰ, ਕਿਉਂਕਿ ਹਾਲਾਤ ਸਾਡੇ ਸਿੱਧੇ ਰਸਤੇ 'ਤੇ ਨਹੀਂ ਹੈਗੇ, ਠੀਕ ਰਸਤੇ ਵਾਲੇ ਪਾਸੇ ਨਹੀਂ ਹੈਗੇ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ ਮਹੱਲਾ ਚੌਥਾ, ਅੰਤਰ ਅਗਿਆਨ ਭਈ ਮਤ ਮਧਮ, ਸਤਿਗੁਰ ਕੀ ਪ੍ਰਤੀਤ ਨਾਹੀ।
ਅੰਦਰ ਅਗਿਆਨਤਾ ਹੈ, ਮਤ ਉੱਚੀ ਹੋ ਗਈ, ਅਗਿਆਨਤਾ ਦਾ, ਅਨਪੜ੍ਹਤਾ ਦਾ, ਹਨੇਰੇ ਦਾ, ਥੋੜ੍ਹੀ ਮਤ ਦਾ। ਗੁਨਾਹ ਕੀ ਹੈ? ਮੈਨੂੰ ਅਗਿਆਨਤਾ ਹੈ, ਮੇਰੇ ਕੋਲ ਮਤ ਥੋੜ੍ਹੀ ਹੈ। ਦੱਸੋ ਭਾਈ, ਕਿਸੇ ਦਾ ਕੀ ਨੁਕਸਾਨ ਹੈ? ਸਤਿਗੁਰੂ ਕਹਿੰਦੇ ਨਹੀਂ, ਤੇਰਾ ਆਪਣਾ ਹੀ ਨੁਕਸਾਨ ਬਹੁਤ ਵੱਡਾ ਹੈ। ਜਦੋਂ ਤੇਰੀ ਮਤ ਮੱਧਮ ਹੋ ਗਈ, ਲਾਈਟ ਹੋ ਗਈ, ਹੋਛੀ ਹੋ ਗਈ, ਘੱਟ ਗਈ। ਮੱਧਮ ਨੂੰ ਨਾ ਅਸੀਂ ਅੰਗਰੇਜ਼ੀ ਵਿੱਚ ਡਿਮ ਕਹਿੰਦੇ ਹਾਂ, ਕਹਿੰਦੇ ਲਾਈਟ ਬੜੀ ਡਿਮ ਹੋ ਗਈ ਹੈ, ਅਕਲ ਬਿਲਕੁਲ ਘੱਟ ਗਈ, ਥੋੜ੍ਹੀ ਜਿਹੀ ਰਹਿ ਗਈ। ਜਦੋਂ ਘਰ ਵਿੱਚ ਬਜ਼ੁਰਗ ਇੱਧਰ ਦੀਆਂ ਉੱਧਰ ਦੀਆਂ ਗੱਲਾਂ ਕਰਨ ਲੱਗ ਜਾਏ ਨਾ, ਫਿਰ ਆਪਾਂ ਉੱਥੇ ਫਿਰ ਇਹੀ ਸ਼ਬਦ ਵਰਤਦੇ ਹਾਂ। ਪਰ ਉਹਦੇ ਲਈ ਅਸੀਂ ਰਾਹ ਕੱਢ ਲਿਆ, ਕਹਿੰਦੇ ਬਾਪੂ ਸਿਆਣਾ ਹੋ ਗਿਆ। ਵੀ ਸਿੱਧਾ ਨਹੀਂ ਕਿਹਾ ਵੀ ਬਾਪੂ ਕਮਾ ਹੋ ਗਿਆ, ਅਸੀਂ ਕਿਹਾ ਵੀ ਬਾਪੂ ਸਿਆਣਾ ਹੋ ਗਿਆ, ਵੀ ਗੱਲਾਂ ਤਾਂ ਇੱਧਰ ਉੱਧਰ ਦੀਆਂ ਕਰਨ ਲੱਗ ਗਏ। ਸਤਿਗੁਰੂ ਪਿਤਾ ਰਾਜ ਕਹਿੰਦੇ ਧਰਮ ਦੀ ਦੁਨੀਆਂ ਦੇ ਵਿੱਚ ਮੱਧਮ ਮਤ ਕੀ ਹੈ? ਸਤਿਗੁਰ ਕੀ ਪ੍ਰਤੀਤ ਨਾਹੀਂ। ਜਦੋਂ ਤੁਹਾਨੂੰ ਗੁਰੂ 'ਤੇ ਭਰੋਸਾ ਨਹੀਂ ਰਿਹਾ, ਸਾਡੇ ਪੁਰਖਿਆਂ ਨੂੰ ਕਿੰਨਾ ਭਰੋਸਾ ਸੀ ਪਤਾ? ਬੰਦ ਬੰਦ ਕਟਾਉਂਦੇ ਸੀ, ਚਰਖੜੀਆਂ 'ਤੇ ਚੜ੍ਹਦੇ ਸੀ, ਖੋਪਰੀਆਂ ਲਵਾਉਂਦੇ ਸੀ, ਆਰਿਆਂ ਨਾਲ ਆਪਣੇ ਆਪ ਨੂੰ ਚਰਵਾਉਂਦੇ ਸੀ, ਕੋਈ ਅੰਤਿਮ ਇੱਛਾ ਪੁੱਛਦਾ ਸੀ ਅਤੇ ਕਹਿੰਦੇ ਸੀ ਭਾਈ ਜਦੋਂ ਤੁਸੀਂ ਮੈਨੂੰ ਫੱਟਿਆਂ ਵਿੱਚ ਜਕੜਨਾ ਹੈ ਤਾਂ ਮੇਰਾ ਮੂੰਹ ਤਾਂ ਮੇਰੇ ਗੁਰੂ ਦੇ ਪਿੰਜਰੇ ਵੱਲ ਕਰ ਦਿਆ ਜੇ। ਮੈਂ ਤਾਂ ਸਾਰੀ ਉਮਰ ਹੀ ਕਹਿੰਦਾ ਰਿਹਾ ਕਿ ਦਰਸ਼ਨ ਦੇਖ ਜੀਵਾਂ ਗੁਰ ਤੇਰਾ। ਅੱਜ ਕੀ ਕਾਰਨ ਕੀ ਹੈ ਵੀ ਭਾਈ ਸਿੱਖਾ ਤੂੰ ਮੱਥਾ ਟੇਕਦਾ ਬਾਹਰ ਨਿਕਲਦਾ ਤੈਨੂੰ ਭਰੋਸਾ ਹੀ ਕੋਈ ਨਹੀਂ, ਮੱਥਾ ਟੇਕਣ ਲਈ ਤੂੰ ਫੋਰਨ ਤੋਂ ਆਉਣ ਲਈ ਵੀ ਤਿਆਰ ਹੈ, ਤੂੰ ਦੂਜੀਆਂ ਸਟੇਟਾਂ ਤੋਂ ਆਉਣ ਲਈ ਵੀ ਤਿਆਰ ਹੈ, ਤੂੰ 24-36 ਘੰਟੇ ਟਰੈਵਲਿੰਗ ਕਰਨ ਸਫ਼ਰ ਕਰਨ ਵਾਸਤੇ ਵੀ ਤਿਆਰ ਹੈ, ਭਰੋਸਾ ਕਿਉਂ ਨਹੀਂ ਹੈ? ਮੈਂ ਪਿਛਲੀ ਵਾਰੀ ਵੀ ਬੇਨਤੀ ਕਰਕੇ ਗਿਆ ਸੀ, ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਦੇ ਹਾਂ, ਹੱਥ ਜਾ ਕੇ ਕਿਸੇ ਹੋਰ ਨੂੰ ਵਿਖਾਉਂਦੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੇ ਹੋ, ਮੱਥਾ ਟੇਕਣ ਤੋਂ ਬਾਅਦ ਆਪਣੇ ਹੱਥ ਆਪ ਵੇਖੋ। ਜੇ ਤੁਹਾਡੇ ਹੱਥਾਂ ਦੇ ਕੰਮ ਚੰਗੇ ਨੇ ਤੁਹਾਡੇ ਕਰਮ ਕਦੇ ਮਾੜੇ ਨਹੀਂ ਹੋ ਸਕਦੇ, ਪਰ ਜੇ ਹੱਥਾਂ ਦੇ ਕੰਮ ਮਾੜੇ ਨੇ ਤੁਹਾਡੇ ਕਰਮ ਚੰਗੇ ਕੋਈ ਨਹੀਂ ਲਿਖ ਸਕਦਾ। ਕਰਮ ਤੁਸੀਂ ਆਪ ਲਿਖਣੇ ਸੀ, ਤੁਸੀਂ ਕਰਮ ਆਪਣੇ ਆਪ ਲਿਖਣੇ ਸੀ। ਗੁਰੂ ਤੋਂ ਪ੍ਰਤੀਤ ਉੱਠ ਗਈ, ਗੁਰੂ ਤੋਂ ਭਰੋਸਾ ਉੱਠ ਗਿਆ। ਹੁਣ ਜਿਹੜਾ ਦੋ ਹੱਥ ਜੋੜ ਕੇ ਖਲੋਤਾ ਹੈ ਤੁਸੀਂ ਉਹਦੇ ਹਵਾਲ ਵੇਖਿਓ, ਉਹਨੇ ਨੀਲਮ ਵੀ ਪਾਇਆ, ਭੁਖਰਾਜ ਵੀ ਪਾਇਆ। ਉਹਨੂੰ ਪੁੱਛੋ ਵੀ ਮਿੱਤਰਾ, ਜਦੋਂ ਤੂੰ ਅੱਖਾਂ ਖੋਲਦਾ ਸਾਹਮਣੇ ਵੇਖਦਾ ਹੈ ਤਾਂ ਤੇਰਾ ਭਰੋਸਾ ਉਂਗਲੀਆਂ ਤਾਂ ਕੀ ਹੈ? ਉਂਗਲੀਆਂ ਤੋਂ ਗਾਂਹ ਵੀ ਚਲਾ ਗਿਆ, ਜੇ ਗਾਂਹ ਚਲਾ ਗਿਆ ਤਾਂ ਇਹਦੀ ਕੀ ਲੋੜ ਹੈ? ਵੇਖੋ, ਗਹਿਣੇ ਤੁਸੀਂ ਲੱਖ ਪਾਓ,
ਪਰ ਇਹ ਪੁੱਛ ਕੇ ਪਾਉਣਾ ਵੀ ਕਿਹੜੇ ਪੱਥਰ ਨਾਲ ਕਿਹੜਾ ਕੰਮ ਹੁੰਦਾ ਅਤੇ ਫਿਰ ਕਹਿਣਾ ਵੀ ਗੁਰੂ 'ਤੇ ਤਾਂ ਮੈਨੂੰ ਬੜਾ ਭਰੋਸਾ। ਕਈ ਵਾਰੀ ਨਾ ਕਈ ਇੱਦਾਂ ਦੀਆਂ ਮਾਵਾਂ ਦੀ ਉਮਰ ਦੀਆਂ ਬੀਬੀਆਂ ਮਿਲ ਜਾਂਦੀਆਂ ਨੇ, ਇਸ ਉਮਰ ਦੇ ਵਿੱਚ ਵੀ ਕੇਸ ਰੰਗੇ ਹੋਏ ਨੇ, ਇਸ ਉਮਰ ਦੇ ਵਿੱਚ ਵੀ ਰੋਮਾਂ ਦੀ ਬੇਅਦਬੀ ਕੀਤੀ ਹੋਈ ਹੈ, ਇਸ ਉਮਰ ਦੇ ਵਿੱਚ ਵੀ ਦੁਨੀਆਂ ਦਾ ਹਾਰ ਸ਼ਿੰਗਾਰ ਅਜੇ ਨਹੀਂ ਛੱਡਿਆ। ਅਤੇ ਗੱਲ ਕੀ ਕਰਨਗੀਆਂ, ਗਿਆਨੀ ਜੀ ਮੇਰਾ ਤਾਂ ਗੁਰੂ ਨਾਲ ਬੜਾ ਹੀ ਪ੍ਰੇਮ ਹੈ, ਅਤੇ ਫਿਰ ਕਹਿ ਨਹੀਂ ਹੁੰਦਾ, ਇਸ ਮਾਂ ਦੀ ਉਮਰ ਵੱਡੀ, ਇਹਨੇ ਗੁੱਸਾ ਕਰ ਲੈਣਾ ਹੈ ਵੀ ਮਾਂ ਪ੍ਰੇਮ ਤਾਂ ਤੇਰਾ ਝਲਕ ਹੀ ਰਿਹਾ। ਗੁਰੂ 'ਤੇ ਪ੍ਰਤੀਤ, ਗੁਰੂ 'ਤੇ ਭਰੋਸਾ, ਬੀਸ ਵਿਸਵੇ ਗੁਰ ਕਾ ਮਨ ਮਾਨੈ, 100% ਗੁਰੂ 'ਤੇ ਭਰੋਸਾ ਕਰਨਾ। ਜਦੋਂ ਤੁਸੀਂ ਗੁਰੂ ਕੋਲ ਆ ਗਏ ਇੱਕੋ ਗੱਲ ਕਹਿਣੀ ਹੈ, ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭਾਵੈ ਮਾਰ। ਭਾਈ ਬਿਧੀ ਚੰਦ ਸਾਹਿਬ, ਭਾਈ ਮੰਝ ਸਾਹਿਬ ਕਿੰਨੇ ਗੁਰਸਿੱਖ ਨੇ, ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਏ ਮੁੜ ਕੇ ਕਿਤੇ ਨਹੀਂ ਗਏ। ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਦਾ ਅਸੀਂ ਪਿੱਛੇ ਪ੍ਰਕਾਸ਼ ਗੁਰਪੁਰਬ ਮਨਾਇਆ, 60 ਸਾਲ ਦੀ ਉਮਰ ਤੱਕ, 60 ਸਾਲ ਦਾ ਬੰਦਾ ਰਿਟਾਇਰਡ ਹੋ ਜਾਂਦਾ, ਉਹਦੀ ਰਿਟਾਇਰਮੈਂਟ ਹੋ ਜਾਂਦੀ ਹੈ, 60 ਸਾਲਾਂ ਦੀ ਉਮਰ ਤੱਕ 19 ਵਾਰੀ ਹਰਿਦੁਆਰ ਗਏ, ਵਰਤ ਰੱਖੇ, ਨੇਮ ਕੀਤੇ, ਸਨਾਤਨ ਮਤ ਨੂੰ ਜਿੰਨਾ ਕੁ ਉਹਨਾਂ ਨੂੰ ਸਮਝ ਆਇਆ ਬਿਲਕੁਲ ਚੰਗੀ ਤਰ੍ਹਾਂ ਉਹਨਾਂ ਨੇ ਮੰਨਿਆ, ਪਰ 60 ਸਾਲਾਂ ਤੋਂ ਬਾਅਦ ਗੁਰੂ ਦਾ ਮਿਲਾਪ ਹੋਇਆ, ਔਰ ਫਿਰ 12 ਸਾਲ ਕਦੇ ਗੁਰੂ ਅਮਰਦਾਸ ਪਿਤਾ ਮਹਾਰਾਜ ਧਰਮ ਦੀ ਤੀਰਥਾਂ ਦੀ ਯਾਤਰਾ 'ਤੇ ਨਹੀਂ ਗਏ, ਕੋਈ ਵਰਤ ਨਹੀਂ ਰੱਖਿਆ ਉਹਨਾਂ ਨੇ, ਕੋਈ ਸਨਾਤਨ ਮਤ ਵਾਲਾ ਕੋਈ ਨੇਮ ਕੋਈ ਨਿਯਮ ਉਹਨਾਂ ਨੇ ਮੁੜ ਕੇ ਨਹੀਂ ਪਾਲਿਆ। ਕਿੰਨਾ ਚਿਰ? 12 ਸਾਲ, ਅਤੇ ਸਾਡੀ ਸਮਾਂ ਸਮਾਂ 'ਤੇ 40 ਦੇਣੀ ਹੈ, 1.25 ਮਹੀਨਾ। ਹੁਣ ਤਾਂ ਜਿਹੜੇ ਅਮ ਸਕਦੇ ਨੇ ਉਹ ਵੀ ਕਹਿੰਦੇ ਵੀ 1.25 ਮਹੀਨਾ ਕਿਰਪਾਨ ਪਾਉਣੀ ਜ਼ਰੂਰੀ ਹੈ। ਅਜੋ ਗਰੀਬ ਨਵੀਂ ਨਵੀਂ ਐਡ ਆਉਂਦੀ ਹੈ, ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਦੱਸਿਆ, ਆਪਾਂ ਇਹ ਗੱਲ ਜ਼ਰੂਰ ਕਹਿੰਦੇ ਹਾਂ ਕਿ ਗੁਰੂ ਦੇ ਘਰ ਵਿੱਚ ਕਹਿੰਦੇ ਜੀ ਦੇਰ ਹੈ, ਅੰਧੇਰ ਨਹੀਂ ਹੈ, ਤਾਂ ਫਿਰ ਇਹ ਵੀ ਚੇਤਾ ਰੱਖਣਾ ਦੇਰ 'ਚ 12 ਸਾਲ ਵੀ ਹੋ ਸਕਦੇ ਨੇ, ਰੁਕੇਗਾ? ਪਰ ਜੇ ਰੁਕ ਗਏ ਹੋ ਤਾਂ ਫਿਰ ਵੇਖ ਭਾਈ ਅਮਰਦਾਸ ਦੇ ਜੀਵਨ ਵਿੱਚ ਕਿੰਨੇ ਫਲ ਲੱਗੇ, ਉਹ ਨਿਮਾਣਿਆਂ ਦੇ ਮਾਣ ਬਣੇ, ਨਿਤਾਣਿਆਂ ਦੇ ਤਾਣ ਬਣੇ, ਉਹ ਨਿਓਟਿਆਂ ਦੀ ਓਟ ਬਣੇ, ਉਹ ਨਿਆਸਰਿਆਂ ਦੇ ਆਸਰੇ ਬਣੇ, ਉਹ ਨਿਗਤਿਆਂ ਦੀ ਗਤ ਬਣੇ, ਨਿਪੱਤਿਆਂ ਦੀ ਪਤ ਬਣੇ, ਨਿਧਿਰਿਆਂ ਦੀ ਧਿਰ ਬਣੇ, ਨਿਆਸਰਿਆਂ ਦੇ ਆਸਰੇ ਬਣੇ। ਔਰ ਕਿਹਾ ਕਿ ਉਹਨਾਂ ਨੇ ਗੁਰੂ ਅੰਗਦ ਸਾਹਿਬ ਮਹਾਰਾਜ, ਅੱਜ ਮੈਂ ਡਿੱਗ ਪਿਆ ਅਤੇ ਜੋ ਸਾਖੀਕਾਰਾਂ ਨੇ ਸਾਨੂੰ ਸ਼ਬਦ ਦਿੱਤੇ ਨੇ ਬੜੇ ਭਾਵਪੂਰਤ ਨੇ, ਅਤੇ ਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਮਰਦਾਸ ਅਸੀਂ ਤਾਂ ਉਡੀਕਦੇ ਸਾਂ ਵੀ ਤੂੰ ਕਦੋਂ ਡਿੱਗੇ, ਅਸੀਂ ਤੈਨੂੰ ਕਦੋਂ ਚੁੱਕੀਏ, ਕਿਉਂਕਿ ਡਿੱਗ ਪੈਣਾ ਫਲ ਪੱਕੇ ਦੀ ਨਿਸ਼ਾਨੀ ਹੁੰਦੀ ਹੈ, ਪੱਕੇ ਹੋਏ ਫਲ ਦੀ ਨਿਸ਼ਾਨੀ ਹੁੰਦੀ ਹੈ। ਪੜ੍ਹਦੇ ਤਾਂ ਅਸੀਂ ਵੀ ਢਹਿ ਪੈ ਦੁਆਰੇ ਆ, ਉਹਦਾ ਅਰਥ ਕੀ ਹੈ? ਸਿਰਫ ਡੰਡੌਤ ਕਰਨੀ ਹੈ? ਨਹੀਂ, ਤਨ ਮਨ ਧਨ ਸਭ ਸੌਂਪ ਗੁਰ ਕੋ, ਸਭ ਕੁਝ ਗੁਰੂ ਦੇ ਅਰਪਣ ਕਰ ਦੇ ਭਾਈ। ਜਦੋਂ ਗੁਰੂ ਕੋਲ ਆ ਜਾਵੇਂ ਤਾਂ ਪ੍ਰਤੀਤ ਕਰੀ, ਵਿਸ਼ਵਾਸ ਕਰੀ, ਜੇ ਤੂੰ ਵਿਸ਼ਵਾਸ ਕਰੇਗਾ ਫਿਰ ਤੇਰੇ ਜੀਵਨ ਵਿੱਚ ਘਾਟਾ ਕੋਈ ਨਹੀਂ ਰਹੇਗਾ।
ਅੰਦਰ ਕਪਟ ਸਭ ਕਪਟੋ ਕਰ ਜਾਣੈ, ਕਪਟੇ ਖਪਹਿ ਖਪਾਹੀ।
ਆਪਣੇ ਅੰਦਰ ਕਪਟ ਸੀ, ਧੋਖਾ ਸੀ, ਹੁਣ ਇਹ ਸਤਿਗੁਰਾਂ ਨੇ ਬਾਣੀ 'ਚ ਲਿਖਿਆ ਪਰ ਇਹ ਹਕੀਕਤ ਜੇ ਤੁਸੀਂ ਕਿਤਿਓਂ ਬਾਹਰੋਂ ਆਏ ਹੋਵੋ ਨਾ ਅੱਗੋਂ ਬੰਦਾ ਜਾ ਰਿਹਾ ਹੋਵੇ ਤਾਂ ਆਪਾਂ ਪੁੱਛਾਂਗੇ ਵੀ ਭਾਜੀ ਤੁਸੀਂ ਵੀ ਬਾਹਰ ਅੱਜ ਕਿਤੇ ਟੂਰ 'ਤੇ ਚੱਲੇ ਹੋ ਆਪਾਂ ਹੋਸਪਿਟਲ ਤੋਂ ਆ ਰਹੇ ਹੋਈਏ ਅੱਗੋਂ ਬੰਦਾ ਜਾਂਦਾ ਵੀ ਆਪਾਂ ਨੂੰ ਇੱਧਰ ਛਦੋ ਵੀ ਅੱਜ ਹੋਸਪਿਟਲ ਚੱਲਿਆ ਆਪਾਂ ਦਵਾਈ ਬੂਟੀ ਖਾਂਦੇ ਹੋਈਏ ਅਗਲਾ ਬੰਦਾ ਲੱਕ 'ਤੇ ਹੱਥ ਰੱਖ ਕੇ ਖਲੋਤਾ ਵੀ ਉਹਨੇ ਭਾਵੇਂ ਅੱਜ ਕਿਸੇ ਨੂੰ ਕੁੱਟਣਾ ਹੀ ਹੋਵੇ ਸਾਨੂੰ ਲੱਗਦਾ ਵੀ ਸ਼ਾਇਦ ਇਹਦਾ ਵੀ ਲੱਕ ਦੁਖਦਾ ਇਹਦੀ ਵੀ ਡਿਸਕ ਹਿੱਲ ਗਈ ਇਹ ਵੀ ਵਿਚਾਰਾ ਲੱਕ ਫੜ ਕੇ ਖੜਾ ਰੋਗੀ ਕਹਿ ਭਾਣੇ ਸਭ ਰੋਗੀ ਸੁਖੀਏ ਕਹੋ ਪੇਖੈ ਸਭ ਸੁਖੀ ਆ ਰੋਗੀ ਕਹਿ ਭਾਣੇ ਸਭ ਰੋਗੀ ਸੁਖੀ ਨੂੰ ਸਾਰੇ ਸੁਖੀ ਨਜ਼ਰ ਆਉਂਦੇ ਨੇ ਬਿਮਾਰ ਨੂੰ ਸਾਰੇ ਬਿਮਾਰ ਹੀ ਦੁਖੀ ਨੂੰ ਸਾਰੇ ਦੁਖੀ ਨਜ਼ਰ ਆਉਂਦੇ ਨੇ ਧੋਖਾ ਸਾਡੇ ਅੰਦਰ ਹੈ ਸਾਨੂੰ ਇੱਦਾਂ ਲੱਗਦਾ ਸਾਰੀ ਦੁਨੀਆ ਹੀ ਧੋਖੇਬਾਜ਼ ਹੋ ਗਈ ਹੈ ਸਤਿਗੁਰੂ ਜੀ ਦੇ ਬਚਨ ਨੇ ਅੰਦਰ ਕਪਟ ਸਭ ਕਪਟੋ ਕਰ ਜਾਣਾ ਹੁਣ ਅਸੀਂ ਕਿਤੇ ਭਰੋਸਾ ਕਰਨ ਲਈ ਤਿਆਰ ਨੇ ਸਾਨੂੰ ਇੱਦਾਂ ਲੱਗਦਾ ਹਰ ਬੰਦਾ ਬੇਈਮਾਨ ਹੈ ਹਰ ਬੰਦਾ ਹੀ ਆਪ ਧਰਮ ਛੱਡ ਕੇ ਬਹਿ ਗਿਆ ਇਸ ਕਰਕੇ ਕਪਟੇ ਖਪੇ ਖਪਾਹੀ ਉਹ ਕਪਟ ਦੇ ਵਿੱਚ ਹੀ ਖਪਦੇ ਖਪਾਉਂਦੇ ਆਪਣਾ ਜੀਵਨ ਬਰਬਾਦ ਕਰਦੇ ਨੇ
ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣੇ ਸੁਆਏ ਫਿਰਾਹੀ
ਉਹਨਾਂ ਨੂੰ ਗੁਰੂ ਦਾ ਭਾਣਾ ਚੰਗਾ ਨਹੀਂ ਲੱਗਦਾ ਭਾਣਾ ਸ਼ਬਦ ਸਾਡੀ ਜ਼ਿੰਦਗੀ ਵਿੱਚ ਇੱਕ ਟਾਈਮ ਵਰਤਿਆ ਜਾਂਦਾ ਹੈ ਜਦੋਂ ਕੋਈ ਸਖਾ ਸੰਬੰਧੀ ਚਲਾ ਜਾਏ ਉਦੋਂ ਅਸੀਂ ਇੱਕ ਦੂਜੇ ਨੂੰ ਕਹਿੰਦੇ ਹਾਂ ਮਹਾਰਾਜ ਕੀ ਭਾਣਾ ਵਰਤਿਆ ਭਾਣਾ ਅਸਲ ਵਿੱਚ ਫਿਰ ਅਸੀਂ ਕਹਿੰਦੇ ਵੀ ਹਾਂ ਭਾਣਾ ਮੰਨਣਾ ਬਹੁਤ ਔਖਾ ਹੈ ਜੀ ਇਹ ਤਾਂ ਜੀ ਉਹੀ ਮਨਾਵੇ ਜੀ ਫਿਰ ਅਸੀਂ ਅਰਦਾਸ ਵੀ ਕਰਦੇ ਹਾਂ ਸੰਗਤੀ ਰੂਪ ਵਿੱਚ ਕਿ ਸੱਚੇ ਪਾਤਸ਼ਾਹ ਪਰਿਵਾਰ ਨੂੰ ਇਹ ਭਾਣਾ ਮਿੱਠਾ ਕਰਕੇ ਮੰਨਣ ਦੀ ਸ਼ਕਤੀ ਅਤੇ ਬਲ ਬਖਸ਼ੀ ਭਾਣਾ ਤਾਂ ਰੋਜ਼ ਬਣਾ ਸੀ ਗੁਰੂ ਦੇ ਭਾਣੇ ਵਿੱਚ ਰਹਿਣਾ ਸੀ ਇਹ ਸਤਿਗੁਰੂ ਜੀ ਨੇ ਉਪਦੇਸ਼ ਸਾਨੂੰ ਦਿੱਤਾ ਸੀ ਕਿ ਸੋ ਸਿੱਖ ਸਖਾ ਬੰਧ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਹੁਣ ਅਸੀਂ ਤਾਂ ਭਾਣੇ ਵਿੱਚ ਮਰਨ ਤੋਂ ਬਾਅਦ ਵੀ ਨਹੀਂ ਗਏ ਜਿਉਂਦਿਆਂ ਕਿੱਥੇ ਜਾਣਾ ਸੀ ਭਾਈ ਇੱਥੇ ਜਿਉਂਦਿਆਂ ਹੀ ਆਉਣ ਸੋ ਸਿੱਖ ਸਖਾ ਬੰਧਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਆਪਣੇ ਭਾਣੇ ਵਿੱਚ ਆਪਣੇ ਹੁਕਮ ਦੇ ਵਿੱਚ ਤੁਰਦਾ ਉਹੀ ਵਿਛੜਦਾ ਉਹੀ ਠੋਕਰਾਂ ਖਾਂਦਾ ਅਤੇ ਸਿੱਖ ਉਹ ਹੈ ਜਿਹੜਾ ਗੁਰੂ ਦੇ ਭਾਣੇ ਵਿੱਚ ਆਉਂਦਾ ਸਤਿਗੁਰ ਕਾ ਭਾਣਾ ਚਿਤ ਨਾ ਆਵੇ ਆਪਣੇ ਸਵਾਏ ਫਰਾਹੀ ਕਿਉਂ ਤੁਰਿਆ ਕਹਿੰਦੇ ਉਹਦੇ ਛੋਟੇ ਛੋਟੇ ਲਾਲਚ ਸਨ ਛੋਟੇ ਛੋਟੇ ਸਵਾਰਥ ਜਿਨ੍ਹਾਂ ਨੇ ਕਦੇ ਉਹਨੂੰ ਗੁਰੂ ਦੇ ਭਾਣੇ ਵਿੱਚ ਤੁਰਨ ਨਹੀਂ ਦਿੱਤਾ ਹਾਂਜੀ
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ
ਇਹ ਵਾਹਿਗੁਰੂ ਜੇ ਆਪਣੀ ਕਿਰਪਾ ਕਰੇ ਪਰਮਾਤਮਾ ਮਿਹਰਬਾਨ ਹੋਵੇ ਤੇ ਤਾਂ ਜਾ ਕੇ ਭਾਈ ਉਸ ਮਾਲਕ ਦੇ ਭਾਣੇ ਵਿੱਚ ਤੁਰਿਆ ਜਾ ਸਕਦਾ ਕਿਵੇਂ ਜੇ ਉਹ ਸਾਨੂੰ ਆਪਣੇ ਸ਼ਬਦ ਨਾਲ ਜੋੜ ਲਵੇ ਸ਼ਬਦ ਕੀ ਹੈ ਸ਼ਬਦ ਗਿਆਨ ਹੈ ਅੱਜ ਦੁਨੀਆ ਨੇ ਮੰਨ ਲਿਆ ਕਿ ਸ਼ਬਦ ਸੋਝੀ ਹੈ ਇਹ ਮਨੁੱਖ ਦਾ ਤੀਸਰਾ ਨੇਤਰ ਹੈ ਅਸੀਂ ਵੀ ਲਿਆ ਦੁਨਿਆਵੀ ਜ਼ਿੰਦਗੀ ਵਿੱਚ ਮੰਨ ਲਿਆ ਇਸੇ ਕਰਕੇ ਜ਼ਮੀਨਾਂ ਵੇਚ ਵੇਚ ਕੇ ਵੀ ਬੱਚੇ ਬਾਹਰ ਘੱਲੇ ਨੇ ਗੁਰਦੁਆਰੇ ਨਹੀਂ ਘੱਲੇ ਕਨੇਡਾ ਅਮਰੀਕਾ ਘੱਲੇ ਨੇ ਉੱਥੋਂ ਅੱਖਰ ਪੜ੍ਹ ਕੇ ਆਓ ਜਿਹੜੇ ਅੱਖਰ ਤੁਹਾਨੂੰ ਘਰ ਗੁਰੂ ਪਾਤਸ਼ਾਹ ਜੀ ਨੇ ਬਖਸ਼ੇ ਸੀ ਜਿਨ੍ਹਾਂ ਲਈ ਭਗਤ ਜੀ ਕਹਿੰਦੇ ਨੇ ਕਹਿੰਦੇ ਇਹ ਦੋਏ ਅੱਖਰ ਨਾ ਖਿਸੈ ਜੋ ਗਹਿ ਰਹੇ ਹੋ ਕਬੀਰ ਭਗਤ ਕਬੀਰ ਕਹਿੰਦੇ ਦੋ ਅੱਖਰ ਮੈਨੂੰ ਵੀ ਮਿਲੇ ਸੀ ਉਹ ਖਿਸਣ ਵਾਲੇ ਨਹੀਂ ਉਹ ਖਤਮ ਹੋਣ ਵਾਲੇ ਨਹੀਂ ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ ਜੇ ਉਹ ਆਪਣੀ ਕਿਰਪਾ ਕਰੇ ਅਸੀਂ ਰੋਜ਼ ਪੜ੍ਹਦੇ ਹਾਂ ਤੂੰ ਸਚਿਆਰ ਤੂੰ ਕਰਤਾ ਸਚਿਆਰ ਮੈਂਡਾ ਸਾਈਂ ਜੋ ਤੋ ਭਾਵੈ ਸੋਈ ਥੀ ਸੀ ਹੁਣ ਦੱਸੋ ਖਰੇ ਰਾਸ ਦੇ ਪਾਠ ਤੋਂ ਬਾਅਦ ਕੋਈ ਕਸਰ ਬਾਕੀ ਰਹੀ ਹੁਣ ਤਾਂ ਮੇਰੀ ਆਪਣੀ ਸ਼੍ਰੇਣੀ ਹੈ। ਕੀਰਤਨੀ ਸਿੰਘ ਨਾ ਇੱਕ ਟੇਕ ਰੱਖ ਲੈਣ, ਸਾਈਂ ਸਾਈਂ ਸਾਈਂ। ਫਿਰ ਮੈਂ ਹੱਸ ਕੇ ਪੁੱਛਦਾ, ਤੂੰ ਜਾ ਆਇਆ ਉੱਥੇ ਕਿੱਥੇ ਗਿਆਨੀ ਜੀ? ਮੈਂ ਕਿਹਾ ਜਿਹਦੀ ਟੇਕ ਰੱਖ ਲਈ, ਤੂੰ ਸਾਰਾ ਸ਼ਬਦ ਪੜ੍ਹ ਦੋਗਾ। ਸ਼ਬਦ ਹੈ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੋ ਭਾਵੈ ਸੁਖੀ ਸੀ। ਮੈਨੂੰ ਪਤਾ ਹੈ ਜੋ ਤੈਨੂੰ ਭਾਉਂਦਾ ਹੋਣਾ ਤਾਂ ਉਹੀ ਹੈ। ਜੋ ਤੂੰ ਦੇ ਸੋਈ ਹੋਂ ਪਾਈ, ਉਨਾ ਹੀ ਮਿਲਣਾ ਜਿੰਨਾ ਤੂੰ ਦੇਣਾ। ਫਿਰ ਉੱਥੇ ਪੜ੍ਹ ਸੀ ਅਸੀਂ ਕਿ ਤੁਦ ਆਪ ਵਿਛੋੜਿਆ ਆਪ ਮਿਲਾਇਆ। ਬੁਲਾਉਣਾ ਵੀ ਉਹਨੇ ਆਪ, ਜਿੱਦਣ ਉਹ ਕਿਰਪਾ ਕਰੇਗਾ ਉਦਣ ਸਾਨੂੰ ਗੁਰੂ ਦੇ ਸ਼ਬਦ ਨਾਲ ਜੋੜੇਗਾ। ਹਾਂਜੀ,
ਮਹੱਲਾ ਚੌਥਾ, ਮਨ ਮੁਖ ਮਾਇਆ ਮੋਹੇ ਵਿਆਪੇ, ਦੂਜੈ ਪਾਏ ਮਨੁਆ ਥਿਰ ਨਾਹੇ।
ਮਨਮੁਖ ਆਦਮੀ ਮਾਇਆ ਦੇ ਮੋਹ ਵਿੱਚ ਵਿਆਪਿਆ ਹੋਇਆ, ਗਲਤਾਨ ਹੈ, ਗਰਸਿਆ ਹੋਇਆ, ਪਰ ਇਹ ਚੇਤਾ ਰੱਖਣਾ ਦੂਜੇ ਪਿਆਰ ਵਿੱਚ ਇਹ ਮਨ ਟਿਕੇਗਾ ਨਹੀਂ। ਮਨ ਟਿਕੇਗਾ ਤਾਂ ਇੱਥੇ ਟਿਕੇਗਾ, ਬਾਕੀ ਜਿੱਥੇ ਮਰਜ਼ੀ ਇਸ ਮਨ ਨੂੰ ਲਿਆਓ, ਇਹਦੀ ਤ੍ਰਿਸ਼ਨਾ ਇਹਦੀ ਭਟਕਣਾ ਵਧੇਗੀ। ਇਹ ਜਲ ਮੈਂ ਅਗਨ ਉੱਠੀ ਅਧਕਾਏ, ਪਰ ਇੱਕ ਇਹੋ ਹੀ ਥਾਂ ਹੈ ਜਿੱਥੇ ਆ ਕੇ ਮਨ ਸਥਿਰ ਹੋ ਸਕਦਾ ਹੈ, ਜਿੱਥੇ ਆ ਕੇ ਰੁਕ ਸਕਦਾ ਹੈ। ਸਤਿਗੁਰੂ ਤਾਂ ਰੋਜ਼ ਹੀ ਕਹਿੰਦੇ ਸੀ ਕਿ ਥਿਰ ਘਰ ਬੈਸੋ, ਪਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸੁਆਰੇ। ਪਰ ਸਵਾਲ ਵੀ, ਪ੍ਰਤੀਤ ਕਿਹਨੂੰ? ਭਾਈ ਇਹ ਵੀ ਠੀਕ ਹੈ, ਪ੍ਰਤੀਤ ਕਰਨੀ ਤਾਂ 12 ਸਾਲ ਤੱਕ ਦਾ ਸਮਾਂ ਲੈ ਕੇ ਆਇਓ। ਐਵੇਂ ਉਹਨਾਂ ਵਿੱਚ 40ਵੇਂ ਦਿਨ ਮੁੜ ਕੇ ਕਹੋ ਜੀ ਅਸੀਂ ਤਾਂ ਹੋਰ ਕਿਤੇ ਚੱਲੇ ਹਾਂ। ਵੇਖੋ, ਮੇਰੀ ਆਪਣੀ ਸੋਚ ਇਹ ਹੈ ਵੀ ਇੰਨੀ ਗੱਲ ਤਾਂ ਕੋਈ ਮੈਨੂੰ ਕਹਿ ਦੇਵੇ ਨਾ ਵੀ ਗਿਆਨੀ ਜੀ ਫਿਰ ਮੇਰਾ ਕੰਮ ਹੋ ਜਾਏਗਾ ਮਹੀਨੇ 'ਚ ਕਿ ਨਹੀਂ ਹੋਏਗਾ, ਅਤੇ ਮੈਂ ਵੀ ਉਹਨੂੰ ਪੁੱਛਾਂਗਾ ਵੀ ਤੂੰ 10 ਮਹੀਨੇ ਬਾਅਦ ਤੂੰ ਕੀ ਕਰਨਾ। ਫਿਰ ਜੀ ਕਿਸੇ ਹੋਰ ਕੋਲ ਜਾਵਾਂਗੇ ਤਾਂ ਮੈਂ ਵੀ ਕਹਾਂਗਾ ਵੀ ਤੂੰ ਭਰਾਵਾ ਫਿਰ ਤੋਰੀ ਆ ਪਹਿਲਾਂ। ਵੇਖੋ, ਮੈਨੂੰ ਪੁੱਛ ਕੇ ਪਤਾ ਲੱਗਣਾ ਹੈ, ਪਰ ਜਿਹਦੇ ਕੋਲ ਤੁਸੀਂ ਆਏ ਉਹਨੂੰ ਤਾਂ ਪਹਿਲਾਂ ਹੀ ਪਤਾ। ਇੱਕ ਅੰਧਾ ਮਨੁੱਖ ਧਰਮ ਮੰਦਰ ਵਿੱਚ ਆਉਂਦਾ, ਵੇਖਣ ਵਾਲਿਆਂ ਨੇ ਕਿਹਾ ਓਏ ਸੂਰਮਿਆ ਤੂੰ ਮੰਦਰ ਆ ਗਿਆ, ਤੈਨੂੰ ਦੀਦਾ? ਉਹ ਕਹਿੰਦਾ ਨਹੀਂ, ਪਰ ਮੈਨੂੰ ਇਹ ਪਤਾ ਮੈਂ ਜਿਹਦੇ ਘਰ ਆਇਆ ਨਾ ਉਹਨੂੰ ਦੀਦਾ, ਮੈਂ ਜਿਹਦੇ ਘਰ ਆਇਆ ਉਹਨੂੰ ਦਿਸਦਾ। ਲੋੜ ਇਸ ਗੱਲ ਦੀ ਨਹੀਂ ਕਿ ਮੈਂ ਉਹਨੂੰ ਵੇਖ ਲਵਾਂ, ਲੋੜ ਇਸ ਗੱਲ ਦੀ ਵੀ ਉਹ ਕਿਤੇ ਉਹ ਮੈਨੂੰ ਵੇਖ ਲਵੇ ਵੀ ਇਹ ਮੇਰੇ ਦਰ 'ਤੇ ਆਇਆ। ਗੱਲ ਤਾਂ ਇੰਨੀ ਹੈ, ਇੱਥੇ ਤਾਂ ਅਸੀਂ ਸਪੈਸ਼ਲ ਕਹਿੰਦੇ ਹਾਂ ਵੀ ਜਦੋਂ ਮੈਂ ਮੱਥਾ ਟੇਕਾਂ ਮਾੜਾ ਜਿਹਾ ਕੈਮਰਾ ਇਹਨੂੰ ਕਰ ਦੀ। ਕੈਮਰੇ ਦੀ ਲੋੜ ਨਹੀਂ ਸੀ, ਲੋੜ ਸੀ ਗੁਰੂ ਦੀ ਨਜ਼ਰ ਦੀ। ਜਿਨ ਕੋ ਨਜ਼ਰ ਕਰਮ ਤਿੰਨ ਕਾਰ ਕਰੋ ਕਿਰਪਾ, ਨਾਨਕ ਨਜ਼ਰੀ ਨਜ਼ਰ ਨਿਹਾਲ।
ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪੈ ਖਪਾਹੇ।
ਉਹ ਮਨੁੱਖ ਜਿਹੜਾ ਦਿਨ ਰਾਤ ਇਸ ਮਾਇਆ ਦੇ ਵਿੱਚ ਗਰਸਿਆ ਹੋਇਆ, ਤ੍ਰਿਸ਼ਨਾ ਦੇ ਵਿੱਚ ਸੜਦਾ ਰਹਿੰਦਾ, ਹਉਮੈ ਦੇ ਵਿੱਚ, ਉਹਦਾ ਸਾਰਾ ਹੀ ਜੀਵਨ ਬਰਬਾਦ ਜਾਂਦਾ।
ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਜਿਹਨਾਂ ਦੇ ਅੰਦਰ ਲੋਭ ਹੈ, ਹੰਕਾਰ ਹੈ,
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹਿ ਮਰ ਜਾਹੇ।
ਤਿੰਨ ਕੇ ਨਿਕਟ ਨਾ ਕੋਈ ਜਾਹੇ, ਉਹਨਾਂ ਦੇ ਨੇੜੇ ਨਹੀਂ ਕੋਈ ਜਾਂਦਾ। ਜਿਨ੍ਹਾਂ ਦੇ ਅੰਦਰ ਹੰਕਾਰ ਹੈ, ਜਿਨ੍ਹਾਂ ਦੇ ਅੰਦਰ ਲੋਭ ਹੈ, ਉਹ ਮਨੁੱਖ ਆਪ ਦੁਖੀ ਨੇ, ਉਹਨਾਂ ਨੇ ਕਦੇ ਸੁੱਖ ਵੇਖਿਆ ਹੀ ਨਹੀਂ। ਉਹਨਾਂ ਨੂੰ ਕੀ ਪਤਾ ਸੁੱਖ ਦੀ ਪਰਿਭਾਸ਼ਾ ਕੀ ਹੈ, ਸੁੱਖ ਕਹਿੰਦੇ ਕਿਸ ਨੂੰ ਨੇ। ਅਸੀਂ ਵੀ ਅਲਪ ਸੁੱਖ ਨੂੰ ਸੁੱਖ ਮੰਨਦੇ ਹਾਂ, ਬਿਨਸ ਜਾਏ ਜੋ ਨਿਮਖ ਮੈਂ ਸੋ ਅਲਪ ਸੁੱਖ ਬਣੀ ਹੈ। ਜਿਹੜਾ ਸੁੱਖ ਨਿਮਖ ਮਾਤਰ ਸਮੇਂ 'ਚ ਮਿਟ ਸਕਦਾ ਉਹ ਨਦੀਵੀ ਸੁੱਖ ਨਾ ਮੰਨੋ ਭਾਈ, ਪਰ ਅਸੀਂ ਤਾਂ ਮੰਨ ਲਿਆ। ਇਸੇ ਕਰਕੇ ਫਿਰ ਜਨਮ ਮਰੇ ਮਰ ਜਾਹੀ, ਜੰਮਦੇ ਹਾਂ ਮਰਦੇ ਹਾਂ ਫਿਰ ਜੰਮਦੇ ਹਾਂ ਫਿਰ ਮਰਦੇ ਹਾਂ।
ਨਾਨਕ ਬਖਸ਼ ਲਏ ਪ੍ਰਭ ਸਾਚਾ, जे गुर चरणी चित लाहे,
जिन्हां दा चित गुरु चरणा नाल जुड़ जाएगा उन्हां नूं वाहिगुरु बख्श लवेगा। औगण बख्शांदे ने, बख्शाउण वास्ते ही ये सारे धर्म कर्म करने सन, हाथ जोड़ने सन, झाड़ू मारने सन, जूठे बर्तन साफ करने सन, पखे चलने सन।
पौड़ी संत भगत परवान जो प्रभ पाया,
संत ओ है भगत ओ है जिड़ा प्रभु नू पाउंदा है, जिड़ा परमात्मा नू चंगा लगदा है, क्योंकि इनू रैकोगनाइज परमात्मा ने करना सी। पर हुण ते तुसी किसी का कार्ड फड़ के वेखो, बन्ने अपने नां दे नाल अगे जाके रजी लिखे रारा ते जीजे नू सियारी, ये शौक विच है, कईआं ने पूरा रजिस्टर लिखिया हुंदा है। हुण ये चीज़ां किसी दुकान ते लिखिया होण, किसी कारोबारी दे लैटर पैड ते लिखिया होण, विजिटिंग कार्ड ते लिखिया होण, गल्लां फबदियां ने भी संत गवर्नमेंट तो मंजूर शुदा थोड़ा हुंदे ने, उते पीलू वर्गे, काने वर्गे, छजू वर्गे, शाह सैन वर्गे हुंदे ने पाए। संत भगत ओह ने जिहड़े रब दे घर विच प्रवान ने, जिहड़े रब नूं चंगे लगदे ने। अज ऐसी ही एक रबी मूरत बाबा वीर सिंह जी नुरंगाबाद, 27 वैसाख 1901 दे विच ये सम्मत है, क्योंकि 57 घटा लाँगे तो फिर ईस्वी बनेगा। उन्हों का अज शहीदी दिहाड़ा है, बड़े बड़े महापुरख होए। जदों राजा हीरा सिंह डोगरा सरदार अतर सिंह होरां नूं फड़न वास्ते आउंदा है, तो महापुरख उस वेले हरी के पत्तन ते तकरीबन 6,000 संगतां दे नाल ठहरे हुए सन। वो इन्हां दी शरण आ गया, उन्हें कहा जी सानू दे दिओ, कहण लगे नहीं दिता जा सकता। कहण लगे असीं हमला करांगे, बाबा जी दे साथियों ने कहा भी आपां भी जवाब दईए, कहण लगे नहीं, सिख ने सिख ते वार नहीं करना। वो अज गुरु तो बेमुख होण लगे ने, आपां गुरु तो बेमुख नहीं होना। हजारां दी गिणती विच शहीद हो गए, उन्हां विच बाबा जी का शरीर भी जिहड़ा सी वो शहीदी जाम पी गया। पर वो महापुरख ने जिन्हां ने महाराजा रणजीत सिंह दे राज विच कदे फौज की नौकरी भी की, फिर बाबा भाग सिंह कुरी वालियां दी, बाबा साहिब सिंह बेदी होरां दी संगत विच ऐसा भगती का मार्ग लिया कि एक समा ऐसा आया कि जदों सर सेवा सिंह जी नुरंगाबाद वाले बाबा जी की सेवा करते उन्होंने अपने नगर लै गए। सो दस बेनती कर रहा सी, संत वो है जिहड़ा रब आउंदा है, संत बनने तो बाद भी इस गल का यतन करना है कि किते रबी मर्यादा दे विच कोई खुनामी तो नहीं हो रही। भगत प्रहलाद भगत ध्रुव का जिक्र असी रोज़ सुनते हैं, राम जपो जी ऐसे ऐसे, ध्रुव प्रहलाद जप्यो हर जैसे। हुण उत्थे मेरे वर्गिया ने रस्ता कढ लिया भी ज्ञानी जी तुसीं तां एवें हटदे ही नहीं दिन रात, आ वेखो महाराज की कह के गए ने। उन्हां दा मतलब हुंदा भी उन्होंने किहड़ा अमृत छकिया सी, उन्होंने किहड़ा ककार पाए सी, भाई ये तो तुहाडी बड़ी छोटी जी रहत है, मैनू खिमा कर देना, मैं शब्द इस तरह का बोले है, कशहरा पा लैना, कृपाण गात्रे पा लैनी, केस रख लैने, बड़ी छोटी जी रहत है। सच बोलना, सच कमाउणा, अमृत वेले उठना, नितनेम करना, दसा नौवां दी किरत करना, दसवंध कढ़ना, संगत विच जाना, गुरसिखां दी सेवा करनी, ते बाबा वीर सिंह वाग कोई सिख भरा हमला करे ते उहदा जवाब हमले च नहीं देना, कहना कोई गल नहीं, वो गुरु तो बेमुख हो रहा, मैं नहीं होना। संत वो होए ने, भगत प्रहलाद ने की कीता है, सफल जन्म हर जन का उपजिया, जिन कीनों ਸੌਂਤ ਵਧਾਤਾ। ਬਾਹਰ ਮੁਖੀ ਰਹਿਤ ਬੜੀ ਸੌਖੀ ਹੈ, ਪਰ ਜਦੋਂ ਤੁਸੀਂ ਉਹ ਜਿਹੜੇ ਕਹਿੰਦੇ ਨੇ ਸਿੱਖੀ ਤੇ ਜੀ ਕੇਸਾਂ ਸਵਾਸਾਂ ਵਾਲੀ, ਸਵਾਸਾਂ ਵਾਲੀ ਤੇ ਬਹੁਤ ਔਖੀ ਹੈ ਭਾਈ, ਬੜੀ ਮਹਿੰਗੀ ਹੈ, ਉਹ ਤਾਂ ਬੜੀ ਕਰੜੀ ਹੈ। ਤੇ ਜਿਹਨੇ ਨਿਭਾਈ ਹੈ ਉਹਦਾ ਨਾਂ ਰੋਜ਼ ਅਰਦਾਸ ਵਿੱਚ ਹੈ, ਉਹਦਾ ਵੱਖਰਾ ਜ਼ਿਕਰ ਕਰਨ ਦੀ ਲੋੜ ਨਹੀਂ। ਜਦੋਂ ਅਸੀਂ ਕਹਿੰਦੇ ਨਾ ਕਿ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਉੱਥੇ ਉਸ ਹਰ ਮਹਾਂਪੁਰਖ ਦਾ ਜ਼ਿਕਰ ਆਉਂਦਾ, ਉਸ ਹਰ ਗੁਰਸਿੱਖ ਦਾ ਜ਼ਿਕਰ ਆਉਂਦਾ, ਉੱਥੇ ਹਰ ਮਰ ਜੀਵੜੇ ਦਾ ਜ਼ਿਕਰ ਆਉਂਦਾ।
ਸੇਈ ਬੇਚੱਖਣ ਜੰਤ ਜਿਨੀ ਹਰ ਤੇ
ਪਰਮੇਸ਼ਰ ਨੂੰ ਸਿਮਰਿਆ। ਕਰਮ ਕਾਂਡੀ ਨੂੰ ਸਿਆਣਾ ਨਾ ਕਹਿਣਾ, ਸਿਆਣਾ ਉਹ ਹੈ ਜਿਹਨੇ ਰੱਬ ਦੀ ਭਗਤੀ ਕੀਤੀ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਉਹਨੇ ਪਰਮੇਸ਼ਰ ਦੇ ਆਤਮਕ ਜੀਵਨ ਦੇਣ ਵਾਲੇ ਜਲ ਨਾਮ ਨੂੰ ਆਪਣਾ ਭੋਜਨ ਬਣਾ ਲਿਆ। ਦੋ ਹੀ ਚੀਜ਼ਾਂ ਨੇ ਸਾਡੇ ਕੋਲ, ਇੱਕ ਭਜਨ ਹੈ, ਇੱਕ ਭੋਜਨ ਹੈ। ਇੱਕ ਭੋਜਨ ਹੈ ਜਿਹੜਾ ਸਰੀਰ ਵਾਸਤੇ ਹੈ, ਆਤਮਾ ਵਾਸਤੇ ਭਜਨ ਹੈ। ਉਹਨਾਂ ਦੀ ਆਤਮਾ ਹੀ ਜਿਉਂਦੀ ਰਹੀ ਹੈ, ਉਹਨਾਂ ਦੀ ਆਤਮਾ ਹੀ ਪਰਮਾਤਮਾ ਵਿੱਚ ਜਾ ਕੇ ਵਿਲੀਨ ਹੋਈ ਹੈ। ਨਹੀਂ ਤਾਂ ਸਾਡੀਆਂ ਬਹੁਤਿਆਂ ਦੀਆਂ ਆਤਮਾ ਤੇ ਪ੍ਰੇਤ ਹੋਣਗੀਆਂ, ਤਾਂ ਨਹੀਂ ਤਾਂ ਫਿਰ ਤ੍ਰਿਗਤ ਜੂਨਾਂ 'ਤੇ ਪਈਆਂ ਹੀ ਨੇ। ਪਤਾ ਨਹੀਂ ਕਿਹੜੀ ਕਿਹੜੀ ਜੂਨੀ ਵਿੱਚ ਜਾ ਕੇ ਅਸੀਂ ਉਸ ਤੋਂ ਬਾਅਦ ਭਟਕਣਾ ਹੈ ਭਾਈ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਇਹ ਉਹ ਆਤਮਾ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਸਿਮਰਨ ਵਾਲਿਆਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ 'ਤੇ ਲਾਈ ਹੈ, ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਦੀ ਸੇਵਾ ਕੀਤੀ ਹੈ। ਹਾਂਜੀ,
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਉਹ ਪਵਿੱਤਰ ਹੋ ਗਏ, ਉਹਨਾਂ ਨੇ ਪਰਮੇਸ਼ਰ ਦੇ ਭਗਤੀ ਵਾਲੇ ਨਾਮ ਸਿਮਰਨ ਵਾਲੇ ਤੀਰਥ 'ਤੇ ਰੋਜ਼ ਇਸ਼ਨਾਨ ਕੀਤਾ। ਉਹ ਤਾਂ ਇਸ ਅਵਸਥਾ ਦੇ ਧਾਰਨੀ ਹੋ ਗਏ, ਉਹਨਾਂ ਨੇ ਸਤਿਗੁਰੂ ਦੀਆਂ ਬਖਸ਼ਿਸ਼ਾਂ ਆਪਣੇ ਜੀਵਨ ਵਿੱਚ ਪ੍ਰਾਪਤ ਕੀਤੀਆਂ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ, ਸਮਾਂ ਥੋੜ੍ਹਾ ਜਿਹਾ ਵੱਧ ਜ਼ਰੂਰ ਹੋਇਆ, ਮੈਂ ਇਸ ਗੱਲ ਦੀ ਖਿਮਾ ਮੰਗਦਾ। ਸਤਿਗੁਰੂ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਏ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸ਼੍ਰੀ ਹਰਿਮੰਦਰ ਸਾਹਿਬ, ਤਿਨ੍ਹਾਂ ਦਾ ਬਹੁਤ ਧੰਨਵਾਦ, ਬਹੁਤ ਪਿਆਰ ਦਿੰਦੇ ਨੇ, ਸਮਾਂ ਵੰਡ ਕਰਦਿਆਂ ਅੱਜ ਉਹਨਾਂ ਨੇ ਆਪ ਸੰਗਤ ਦੇ ਦਰਸ਼ਨ ਕਰਨ ਦਾ ਹੁਕਮ ਕੀਤਾ। ਬਾਬਾ ਜੀ ਦੀ ਅੱਜ ਜੋ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ, ਉਹਦੇ ਬਾਰੇ ਵੀ ਟੂਕ ਮਾਤਰ ਮੈਂ ਆਪ ਜੀ ਨਾਲ ਸਾਂਝ ਕਰਾਂ। ਇਹ ਉਹਨਾਂ ਨੇ ਮੈਨੂੰ ਹੁਕਮ ਕੀਤਾ ਸੀ। ਆਓ, ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਅੰਤਲੀਆਂ ਦੋ ਪੰਕਤੀਆਂ ਨੇ, ਆਪਾਂ ਉਹਨਾਂ ਦਾ ਪਾਠ ਕਰੀਏ, ਫਿਰ ਫਤਿਹ ਦੀ ਸਾਂਝ ਕਰਾਂਗੇ।
ਸੰਤ ਜਨਾ ਕੀ ਧੂਰ ਮਸਤਕ ਲਾਇਆ, ਨਾਨਕ ਭਏ ਪੁਨੀਤ ਹਰ ਤੀਰਥ ਨਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।